ਗੁਰੂ ਕੋਲ ਤਾਂ ਉਹ ਆਉਣਾ ਚਾਹੀਦਾ ਪਹਿਲਾਂ ਮਰਨ ਕਬੂਲ ਜੀਵਨ ਕੀ ਸਦਾਸ ਹੋ ਸਭਨ ਕੀ ਰੇਣਕਾ ਤੋ ਹਮਾਰੇ ਪਾਸ। ਇਹ ਰਸਤਾ ਪਿਆਰ ਦਾ ਹੈ, ਪਿਆਰ ਦੇ ਰਸਤੇ ਤੇ ਆਪਾਂ ਕੁਰਬਾਨ ਕਰਨਾ ਪੈਂਦਾ। ਜਿੰਨੀ ਦੇਰ ਤੱਕ ਆਪਾਂ ਕੁਰਬਾਨ ਕਰਨ ਦਾ ਜਜ਼ਬਾ ਅੰਦਰ ਪੈਦਾ ਨਹੀਂ ਹੁੰਦਾ, ਗੁਰੂ ਦੀ ਸੰਧੀ ਸਿੱਖ ਨਾਲ ਨਹੀਂ ਰਲਿਆ ਕਰਦੀ। ਮੁਰਸ਼ਦ ਦਾ ਜੋ ਸੋਚ ਹੈ ਉਹ ਮਰੀਦ ਦੇ ਨਾਲ ਇੱਕ ਮਿਕ ਨਹੀਂ ਰਲਿਆ ਕਰਦੀ, ਕਿਉਂਕਿ ਉਹਦੀ ਹੋਰ ਸੋਚ ਹੈ, ਉਹਦੀ ਹੋਰ ਸੋਚ ਹੈ। ਕਹਿਣ ਲੱਗੇ ਰਸਤਾ ਹੋਰ ਹੈ, ਇਹਦੇ ਵਿੱਚੋਂ ਮਰੀਦ ਨੂੰ ਆਪਣੀ ਮੈਂ ਛੱਡਣੀ ਪੈਂਦੀ ਹੈ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਸੀਸ ਤਲੀ ਤੇ ਤਰਨਾ ਪੈਂਦਾ ਆਪਣੀ ਮੇਲ ਪ੍ਰੇਮ ਦੀ, ਸੀਸ ਤਲੀ ਤੇ ਤਰਨਾ ਪੈਂਦਾ ਆਪਣੀ ਮੇਲ ਪ੍ਰੇਮ ਦੀ, ਬਣਨਾ ਹੈ। ਕਹਿੰਦੇ ਪਿਆਰਿਆ ਦੋਵਾਂ ਦਾ ਥਾਂ ਨਹੀਂ ਹੋਇਆ ਕਰਦਾ, ਇੱਕ ਦਾ ਹੁੰਦਾ, ਇੱਕ ਨੂੰ ਮਰਨਾ ਪੈਂਦਾ ਤੇ ਤਾਂ ਉਹਦੀ ਗੌਰ ਵਿੱਚ ਸਮਾਉਂਦਾ, ਦੋ ਦੀ ਇੱਥੇ ਗੁੰਜਾਇਸ਼ ਨਹੀਂ ਹੈ। ਜਾ ਅਜੇ ਤੂੰ ਅਧਿਕਾਰੀ ਨਹੀਂ ਬਣਿਆ। ਰੂਹਾਨੀਆਂ ਦਾ ਰਸਤਾ ਹੋਰ ਅਹਿਸਾਸ ਹੈ ਇਹ ਜਿਹੜਾ ਸਾਡੇ ਲੋਕਾਂ ਦਾ ਕੰਮ ਹੈ, ਇਹ ਹੋਰ ਹੈ। ਇਹਦਾ ਇਹ ਹੈ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਬਚਾ ਕੇ ਮਾੜੇ ਮੋਟੇ ਸਾਂਭ ਕੇ ਰੱਖ ਲਓ, ਅੰਮ੍ਰਿਤ ਛਕਾ ਦਿਓ, ਇੱਧਰ ਨਾ ਚਲੇ ਜਾਣਾ, ਉੱਧਰ ਨਾ ਚਲੇ ਜਾਣਾ। ਫਲਾਣੇ ਧਰਮ ਦਾ ਬੜਾ ਜ਼ੋਰ ਹੋ ਗਿਆ ਜੀ, ਉਹ ਬੜਾ ਪ੍ਰਚਾਰ ਕਰ ਰਹੇ ਨੇ, ਉਹ ਫਿਰ ਫਿਕਰ ਪੈਂਦਾ, ਦੌੜਦੇ ਨੇ ਵੀ ਉਹਦਾ ਮੁਕਾਬਲਾ ਕਰੀਏ। ਉਹ ਜੇ ਆ ਗਏ ਫਿਰ ਸਾਡੇ ਵਾਲਾ ਤਾਂ ਮੱਠਾ ਪੈ ਜੂ ਕੰਮ ਇੱਥੇ। ਇਹ ਰੂਹਾਨੀਅਤ ਨਹੀਂ ਹੈ, ਇਹ ਦੁਨੀਆਦਾਰੀ ਹੈ, ਦੁਨੀਆਦਾਰੀ ਵਰਗਾ ਹੀ ਕੰਮ ਹੈ। ਉਹ ਜ਼ਰੂਰ ਹੈ ਕਿ ਕਿਸੇ ਗੁਰਦੁਆਰੇ ਬੈਠੇ ਨੇ, ਮਾਨਤਾ ਪ੍ਰਾਪਤ ਨੇ, ਸਾਧੂ ਸੰਤ ਕਹਿੰਦੇ ਨੇ, ਇਹ ਤਾਂ ਵਾਹਿਗੁਰੂ ਦੇ ਹੁਕਮ 'ਚ ਚੱਲ ਰਹੀ ਹੈ ਸਾਰੀ ਖੇਡ। ਜਿੱਥੇ ਕਿਸੇ ਨੂੰ ਲਾਉਣਾ ਹੈ ਉੱਥੇ ਲਾ ਦਿੱਤਾ ਜਾਂਦਾ, ਚਿੰਤਾ ਕਿਹੜੀ ਗੱਲ ਦੀ ਹੈ। ਠੀਕ ਹੈ, ਜਿਹਦੇ ਭਾਗ ਨੇ ਉਹਨੇ ਗੁਰੂ ਪਵਾਉਣਾ, ਲੇਕਿਨ ਅਸੀਂ ਕੀ ਕਰਦੇ ਹਾਂ, ਇਕੱਠੇ ਕਰਦੇ ਹਾਂ ਵੀ ਆਹ ਨਾ ਕਿਤੇ ਨਸਦੇ, ਆਹ ਨਾ ਘੇਰੇ ਪਾਉਂਦੇ ਹਾਂ, ਪਬਲਿਕ ਨੂੰ ਆਪਣੇ ਪਿੱਛੇ ਲਾਉਂਦੇ ਹਾਂ, ਨਗਾਉਣਾ ਕਿਤੇ ਨਹੀਂ ਹੈ, ਉੱਥੇ ਹੀ ਗੇੜੇ ਖਿਲਾਈ ਜਾਣੇ ਨੇ ਇਹਨਾਂ ਦੇ। ਪਰ ਜਿਹੜਾ ਰੂਹਾਨੀ ਮਾਰਗ ਹੈ ਉਹ ਤਾਂ ਬਹੁਤ ਔਖਾ ਹੈ, ਉਹ ਤਾਂ ਮੁਰਸ਼ਦ ਜਿਹੜੇ ਨੇ ਆਪਣਾ ਮਰੀਦ ਬਣਾਉਣ ਵਾਸਤੇ ਵੱਡੇ ਵੱਡੇ ਟੈਸਟ ਲੈਂਦੇ ਨੇ, ਤਾਂ ਕਿਤੇ ਬਣਾਉਂਦੇ। ਕਹਿੰਦੇ ਫਰੀਦਾ ਤੂੰ ਨਹੀਂ ਹੈ, ਤੇਰੇ ਵਿੱਚੋਂ ਅਜੇ ਮੈਂ ਨਹੀਂ ਮਰੀ ਹੈ, ਤੂੰ ਤਾਂ ਆਪਣੀਆਂ ਸ਼ਕਤੀਆਂ ਪਹਿਲਾਂ ਹੀ ਦਿਖਾਉਣ ਲੱਗ ਗਿਆ, ਫਿਰ ਪਿਆਰਿਆ ਆਪਣਾ ਮੇਲ ਕਿਵੇਂ ਹੋਏਗਾ। ਵਾਪਸ ਕਰਤਾ, ਬੜਾ ਪਛਤਾਇਆ ਵੀ ਮੈਂ ਮਾੜਾ ਕੰਮ ਕਰੇ। ਦੁਬਾਰਾ ਜਦ ਆਇਆ ਕੀ ਦੇਖਦਾ ਹੈ ਕਿ ਉਹਦਾ ਮੁਰਸ਼ਦ ਗੁਰੂ ਇੱਕ ਸੁੱਕੇ ਹੋਏ ਦਰਖਤ ਦੇ ਥੱਲੇ ਬੈਠਾ ਹੈ। ਜੇਰ ਦਾ ਮਹੀਨਾ, ਧੁੱਪ ਪੈ ਰਹੀ ਹੈ, ਕੜਕਵੀਂ ਸਹੀ ਨਹੀਂ ਜਾਂਦੀ। ਉਹਨੇ ਕਿਹਾ ਬਈ ਇਹਨਾਂ ਦੀ ਸਮਾਧੀ ਲੱਗ ਗਈ, ਸਵੇਰੇ ਸਵੇਰੇ ਆ ਕੇ ਬੈਠੇ ਹੋਣੇ ਨੇ, ਅਤੇ ਮੇਰਾ ਫਰਜ਼ ਬਣਦਾ ਵੀ ਮੈਂ ਇਹਨਾਂ ਉੱਤੇ ਛਾਂ ਕਰਦਾ। ਦਰਖਤ ਵੱਲ ਨਿਗਾਹ ਕੀਤੀ, ਉਸ ਵੇਲੇ ਟਾਣੇ ਟਾਣੀਆਂ ਨਿਕਲੇ ਆਈਆਂ, ਪੱਤੇ ਨਿਕਲੇ ਆਏ, ਦੇਖਦੇ ਦੇਖਦੇ ਛਾਂ ਦਾ ਦ੍ਰਿਸ਼ ਬਣ ਗਿਆ। ਜਦ ਦ੍ਰਿਸ਼ ਬਣਿਆ, ਬਖਤਿਆਰ ਕਾਕੀ ਜੀ ਨੇ ਦੇਖਿਆ, ਉੱਤੇ ਨੂੰ ਦੇਖਿਆ ਵੀ ਇਹ ਤਾਂ ਦਰਖਤ ਸਾਰਾ ਹੀ ਹਰਾ ਕਰਤਾ ਕਿਸੇ ਨੇ, ਦੇਖਿਆ ਤਾਂ ਉਹੀ ਖੜਾ ਬਈ, ਉਹ ਬੰਦਾ ਖੜਾ। ਉੱਪਰ ਨੂੰ ਚੱਕ ਕੇ ਸਾਰਾ ਹੀ ਦਰਖਤ ਗੁੰਮ ਕਰਦਾ, ਮੁੜ ਕੇ ਡੁੰਡ ਦਾ ਡੁੰਡ ਫੇਰ ਰਹਿ ਗਿਆ। ਕਹਿੰਦੇ ਕੀ ਗੱਲ ਹੈ, ਬੜੀ ਅਧੀਨਗੀ ਨਾਲ ਆਇਆ, ਮੱਥਾ ਟੇਕਿਆ, ਕਹਿਣ ਲੱਗਿਆ ਮੈਂ ਆਪ ਨੂੰ ਮੁਰਸ਼ਦ ਬਣਾਉਣਾ, ਕਿਰਪਾ ਕਰੋ। ਕਹਿੰਦੇ ਫਰੀਦਾ ਤੇਰੇ ਵਿੱਚ ਤਾਂ ਮੈਂ ਬਹੁਤ ਜ਼ਿਆਦਾ, ਮੈਂ ਦਾ ਅਤੇ ਤੂੰ ਦਾ ਤਾਂ ਕਦੇ ਇਕੱਠ ਹੋਇਆ ਹੀ ਨਹੀਂ ਕਰਦਾ, ਅਸੀਂ ਤੈਨੂੰ ਤੂੰ ਬਣਾਉਣਾ ਹੈ, ਤੇਰੀ ਮੈਂ ਨੇ ਤਾਂ ਮਰਨਾ ਨਹੀਂ ਹੈ, ਮੈਂ ਨੇ ਮਰਨਾ ਨਹੀਂ, ਤੇਰੀ ਮਿਹਨਤ ਐਵੇਂ ਜਾਏਗੀ, ਐਵੇਂ ਟਾਈਮ ਵੇਸਟ ਕਰੇਗਾ। ਉਸ ਵੇਲੇ ਬਾਬੇ ਫਰੀਦ ਨੂੰ ਗੱਲ ਸਮਝ ਪੈ ਗਈ ਵੀ ਮੁਰਸ਼ਦ ਕੋਲ ਬਣ ਕੇ ਨਹੀਂ ਜਾਈਦਾ, ਜਿਹੜਾ ਬਣਿਆ ਮੁਰਸ਼ਦ ਤੋਂ ਖਾਲੀ ਰਹਿ ਗਿਆ ਉਹਦੀ ਦਾਤ, ਤਾਂ ਕਿਉਂਕਿ ਬੰਦ ਕਰ ਲੈਂਦੇ ਨੇ, ਫਿਰ ਉਹ ਸਰੋਤ ਬੰਦ ਹੋ ਜਾਂਦਾ। ਬੁੱਲਾ ਗੁਰੂ ਆਇਆ ਅਮੈਤ ਸ਼ਾਹ ਕੋਲ, ਬੁੱਲੇ ਦੀ ਜਾਤ ਉੱਚੀ ਸੀ, ਸੱਯਦ ਸੀ, ਇਹ ਰਾਈ ਸੀ, ਸਾਰੀਆਂ ਗੱਲਾਂ ਛੱਡ ਕੇ ਆਇਆ ਕਿ ਬੈਠਾ ਹੈ, ਮਿਹਨਤ ਕਰ ਰਹੇ ਨੇ, ਮਿਹਨਤ ਕਰ ਸੀਗੇ, ਪਿਆਜ ਲਾ ਰਹੇ, ਬੱਟ ਦੇ ਕੋਲ ਆ ਕੇ ਬਹਿ ਗਿਆ। ਇਹ ਨਹੀਂ ਵੀ ਪਿਆਜ ਫੜ ਲਏ ਅਤੇ ਮੈਨੂੰ ਵੀ ਦੇ ਦਿਓ ਮਹਾਰਾਜ, ਮੈਂ ਵੀ ਲਾਉਣੇ ਸ਼ੁਰੂ ਕਰਦਾ, ਨਾ, ਕਿਉਂਕਿ ਸੱਯਦ ਸੀ, ਉਸ ਜਾਤ ਦਾ ਅਭਿਮਾਨ ਸੀ। ਬੈਠ ਗਿਆ, ਉਹਨਾਂ ਨੇ ਪੁੱਛਿਆ ਪ੍ਰੇਮੀਆਂ ਕਿਵੇਂ ਆਏ? ਕਹਿੰਦਾ ਜੀ ਮੈਂ ਖਦਾ ਪਾਉਣਾ। ਕਹਿੰਦੇ ਕੀ ਨਾਂ ਹੈ? ਕਹਿੰਦੇ ਬੁੱਲਾ। ਕਹਿੰਦੇ ਬੁੱਲਿਆ ਖਦਾ ਦਾ ਕੀ ਪਾਉਣਾ, ਇੱਧਰੋਂ ਕੁੱਟਣਾ ਅਤੇ ਇੱਧਰ ਲਾਉ ਪਿਆਜ ਲਾ ਕੇ, ਬਸ ਇੰਨਾ ਹੀ ਫਰਕ ਹੈ। ਪਰ ਤੂੰ ਅਜੇ ਕਾਬਲ ਨਹੀਂ ਹੈ ਮਰੀਦੀ ਦੇ, ਤੂੰ ਬਣ ਕੇ ਆਇਆ, ਤੂੰ ਹੈ ਸੱਯਦ, ਅਤੇ ਤੇਰੇ ਮਨ ਵਿੱਚ ਆ ਗਿਆ ਵੀ ਇਹ ਰਾਈ ਦਾ ਮੈਂ ਚੇਲਾ ਬਣਨ ਲੱਗਿਆ, ਮਰੀਦ ਬਣਨ ਲੱਗਿਆ, ਅਜੇ ਤਾਂ ਤੇਰੇ ਮਨ 'ਚ ਅਭਿਮਾਨ ਦੇ ਪਹਾੜ ਪਏ ਨੇ, ਜਾਂ ਪਹਿਲਾਂ ਇਹਨਾਂ ਪਹਾੜਾਂ ਨੂੰ ਢਾ ਕੇ ਪਰੇ ਸਿੱਟ ਕੇ ਆ, ਖਾਲੀ ਹੋ ਕੇ ਆ ਜੇ ਆਉਣਾ ਸਾਡੇ। ਬੁੱਲਾ ਬੜਾ ਪਛਤਾਇਆ ਵੀ ਠੀਕ ਹੈ, ਮੈਂ ਕੁਛ ਮਾਣ ਨਾਲ ਗਿਆ ਸੀ, ਮਾਣ ਨਾਲ ਜਿਹੜਾ ਆਉਂਦਾ ਖਾਲੀ ਰਹਿ ਜਾਂਦਾ। ਦੁਬਾਰਾ ਫੇਰ ਆਇਆ ਬੜੀ ਅਧੀਨਗੀ ਦੇ ਨਾਲ, ਉਹਨਾਂ ਨੇ ਪ੍ਰਵਾਨ ਕਰ ਲਿਆ ਵੀ ਆ ਜਾ ਤੂੰ, ਕੋਈ ਗੱਲ ਨਹੀਂ। ਉਸ ਵੇਲੇ ਉਹਨਾਂ ਨੂੰ ਰੂਹਾਨੀ ਮੰਤਰ ਦਿੱਤਾ, ਇਹਦਾ ਜਾਪ ਕਰਿਆ ਕਰ, ਐਂ ਸੇਵਾ ਕਰਿਆ ਕਰ, ਸੇਵਾ ਕਰਦਾ ਬਹੁਤ, ਹੁਕਮ ਦੇ ਵਿੱਚ ਖੜਾ ਰਹਿੰਦਾ ਹਰ ਵਕਤ। ਉਹ ਬਾਲ ਬੱਚੇਦਾਰ ਪੀਰ ਸੀਗਾ, ਬੱਚੇ ਵੀ ਕਹਿੰਦੇ ਨੇ ਉਹਨੂੰ ਕੰਮ, ਘਰ ਵਾਲੀ ਵੀ ਕਹਿੰਦੀ ਹੈ, ਨੌਕਰਾਂ ਮੰਗਣ ਹੋ ਗਿਆ, ਨੌਕਰ ਗੁਲਾਮ ਜਿਵੇਂ ਹੁੰਦਾ ਮੁੱਲ ਲਿਆ ਹੋਇਆ, ਤੇ ਪੀਰ ਨੂੰ ਪ੍ਰਸੰਨ ਕਰ ਲਿਆ ਉਹਨੇ। ਪ੍ਰਸੰਨ ਹੋਇਆ ਤਾਂ ਬੱਚਿਆਂ ਸੁਨੇਹਾ ਆ ਗਿਆ, ਕਿਸੇ ਰਿਸ਼ਤੇਦਾਰ ਦੇ ਸ਼ਾਦੀ ਸੀ, ਬੱਚੇ ਕਹਿੰਦੇ ਅਸੀਂ ਸ਼ਾਦੀ ਤੇ ਜਾਣਾ, ਉਹ ਕਹਿੰਦੇ ਉਹ ਮੈਂ ਲੁੱਟਿਆ ਜਾਊਂਗਾ, ਤੁਸੀਂ ਜੇ ਸ਼ਾਦੀ ਤੇ ਜਾਣਾ ਰਹੋ ਇੱਥੇ ਕੋਈ, ਫਿਰ ਨਾ ਕਿ ਉਹ ਲੁੱਟਿਆ ਗਿਆ। ਉਸ ਵੇਲੇ ਗੱਲ ਸਮਝ ਨਾ ਆਈ, ਚਲੇ ਗਏ, ਤੇ ਜਦ ਦੋਏ ਇਕੱਲੇ ਰਹਿ ਗਏ, ਬੁੱਲੇ ਸ਼ਾਹ ਨੇ ਬੜੀ ਸੇਵਾ ਕਰੀ ਪਿੱਛੋਂ, ਪ੍ਰਸੰਨ ਹੋ ਗਏ, ਕਹਿੰਦੇ ਆਪ ਹੀ ਬੁੱਲਿਆ, ਅੱਧਾ ਪਾਣੀ ਪੀ ਕੇ ਬਾਕੀ ਬਚਦਾ ਦੇ ਤਾ, ਕਹਿੰਦੇ ਲੈ ਪੀ ਲੈ। ਉਹ ਸਰੀਰ ਦੇ ਵਿੱਚ ਇੰਨੀ ਤਾਕਤ ਆ ਗਈ, ਸਾਂਭਿਆ ਹੀ ਨਾ ਜਾਵੇ ਸਰੀਰ, ਉਛਲੇ ਉਹ ਜਰ ਨਾ ਸਕੇ, ਹੌਲੀ ਹੌਲੀ ਜਰਿਆ ਉਸਨੇ ਆਪਣੀ ਸ਼ਕਤੀ ਨੂੰ, ਤਾਂ ਦੇਖਿਆ ਵੀ ਇਹਨੇ ਜਰ ਲਈ ਕਿ ਨਹੀਂ, ਬਾਲ ਬੱਚੇ ਆ ਗਏ, ਸਮਾਂ ਲੰਘ ਗਿਆ। ਤੇ ਇੱਕ ਦਿਨ ਕੋਈ ਗੁਰਭਾਈ ਸੀ ਉਹਨਾਂ ਦਾ, ਉੱਥੇ ਕੋਈ ਸਮਾਗਮ ਸੀ, ਕਹਿਣ ਲੱਗੇ ਬੁੱਲਿਆ ਸਾਤੇ ਤਾਂ ਜਾ ਨਹੀਂ ਹੁੰਦਾ ਪਿਆਰਿਆ, ਤੂੰ ਜਾ, ਪਰ ਆਥਣੇ ਆ ਜੀ ਮੁੜ ਕੇ। ਉਸ ਵੇਲੇ ਚੱਲਿਆ, ਦੂਰ ਦਾ ਪੈਂਦਾ ਸੀ, ਸ਼ਾਮ ਹੋ ਗਈ, ਉੱਥੇ ਭੀੜ ਭੜੱਕਾ ਬਹੁਤ ਸੀ, ਤੇ ਇਹਦੀ ਵਾਰੀ ਨੂੰ ਜਦ ਵਾਰੀ ਆਉਣ ਲੱਗੀ, ਸੂਰਜ ਛਿਪਣ ਵਾਲਾ ਹੋ ਗਿਆ। ਉਸ ਵੇਲੇ ਦੱਸਿਆ, ਮੈਨੂੰ ਪੀਰ ਜੀ ਨੇ ਭੇਜਿਆ, ਬੜੇ ਪਿਆਰ ਦੇ ਅਧੀਨਗੀ ਦੇ ਬਚਨ ਇਹਨੇ ਕੀਤੇ, ਖੁਸ਼ੀਆਂ ਪ੍ਰਾਪਤ ਕੀਤੀਆਂ। ਕਹਿਣ ਲੱਗੇ ਹੁਣ ਪਿਆਰਿਆ, ਕਹਿੰਦੇ ਮੈਨੂੰ ਹੁਕਮ ਹੈ ਕਿ ਮੈਂ ਵਾਪਸ ਜਾਣਾ। ਕਹਿੰਦੇ ਰਾਤ ਪੈਣ ਵਾਲੀ ਹੋ ਗਈ, ਮੂਹਰੇ ਉਜਾੜ ਦਾ ਰਸਤਾ ਹੈ, ਤੂੰ ਇੱਥੇ ਹੀ ਰਹਿ ਪਿਆ। ਕਹਿੰਦਾ ਹੁਕਮ ਨਹੀਂ ਹੈ ਜੀ। ਉਹ ਜਦੋਂ ਬੁੱਲਾ ਬਾਹਰ ਆਇਆ ਤਾਂ ਕਹਿਣ ਲੱਗਿਆ ਵੀ ਹੁਣ ਹਨੇਰਾ ਹੋ ਜਾਣਾ ਹੈ, ਕਿਉਂ ਨਾ ਸ਼ਕਤੀ ਤੋਂ ਕੰਮ ਲਈਏ। ਇੱਕ ਕੰਧ ਖੜੀ ਸੀ, ਉਹਦੇ ਉੱਤੇ ਬਹਿ ਗਿਆ। ਕਹਿੰਦਾ ਚੱਲ ਹਮਾਰੀ ਗੋੜੀ ਪੂਰੀ ਚਾਲ ਨਾਲ ਚੱਲ। ਉਹ ਨਠਾ ਕੇ ਲਿਆਇਆ, ਪੀਰ ਨੂੰ ਜਾ ਕੇ ਇਹਨੇ ਸਿਜਦਾ ਕੀਤਾ। ਪੀਰ ਕਹਿਣ ਲੱਗਿਆ ਬੁੱਲਿਆ, ਉਹ ਦੂਰ ਬੜਾ ਸੀ, ਕਿਵੇਂ ਆ ਗਿਆ ਤੂੰ ਇੰਨੀ ਛੇਤੀ? ਕਹਿੰਦਾ ਮਹਾਰਾਜ ਮੈਨੂੰ ਜਾਂਦੇ ਨੂੰ ਤਾਂ ਹਨੇਰਾ ਹੋਣ ਵਾਲਾ ਹੋ ਗਿਆ ਸੀ, ਪੀਰ ਨੂੰ ਮੈਂ ਮਿਲਿਆ ਜਦ ਹਨੇਰਾ ਹੋ ਗਿਆ, ਤੇ ਤੁਹਾਡਾ ਹੁਕਮ ਸੀ ਤੂੰ ਵਾਪਸ ਆ ਜੀ। ਕਹਿੰਦੇ ਫਿਰ ਮੈਂ ਕੰਧ ਨੂੰ ਘੋੜੀ ਬਣਾ ਲਿਆ। ਕਹਿੰਦਾ ਉਹ ਲਿਆ ਜੀ ਮੈਂ। ਉਹਨੇ ਸਾਰੀ ਸ਼ਕਤੀ ਖਿੱਚ ਲਈ, ਕਹਿੰਦੇ ਇਹੋ ਜਿਹੇ ਬੰਦੇ ਨੂੰ ਇਹ ਕੰਧਾਂ ਨਠਾਈ ਫਿਰਦਾ ਹੈ, ਕੱਲ ਨੂੰ ਕੋਠੇ ਨਠਾ ਲੂਗਾ, ਹੋਰ ਮਕਾਨ ਦੌੜੇ ਹੀ ਜਾਣਗੇ। ਕਹਿੰਦੇ ਇੱਥੇ ਤਾਂ ਇਹਨੇ ਕੀ ਕਰਿਆ, ਇਹ ਇੰਨੀਆਂ ਸ਼ਕਤੀਆਂ ਹੁੰਦੇ ਹੋਏ ਸਾਵਰ ਸਿਦਕ ਸ਼ਹੀਦ ਪਰਮ ਬਹੁ ਕੋਣ, ਸਾਵਰ ਰਹਿਣਾ, ਸ਼ਕਤੀ ਨਾ ਦਿਖਾਉਣੀ। ਗੁਰੂ ਮਹਾਰਾਜ ਨੇ ਨਾ ਦਿਖਾਈਆਂ, ਜਾਂ ਤੱਤੀ ਤਵੀ ਤੇ ਬੈਠਣ ਲੱਗੇ, ਉਹਨਾਂ ਦੀ ਸ਼ਕਤੀ ਘੱਟ ਸੀ। ਜੇ ਬੁੱਲੇ 'ਚ ਇੰਨੀ ਸ਼ਕਤੀ ਸੀ ਤਾਂ ਉਹ ਤਵੀ ਨੂੰ ਇਹ ਤੋਰ ਲੈਂਦੇ, ਉਹਨੂੰ ਇਹ ਕਹਿੰਦੇ ਚੱਲ ਅੰਮ੍ਰਿਤਸਰ ਨੂੰ ਚੱਲੀਏ, ਹੈਰਾਨ ਹੋ ਜਾਣਾ ਸੀ ਸਾਰਿਆਂ ਨੇ। ਇਹ ਸ਼ਕਤੀਆਂ ਨਹੀਂ ਦਿਖਾਲੀਆਂ ਨਿੱਜ ਵਾਸਤੇ, ਪਰਵਕਾਰ ਵਾਸਤੇ, ਬੇਅੰਤ ਨੇ ਗੁਰੂ ਘਰ ਦੇ ਅੰਦਰ ਬੜੀ ਸੇਵਾ ਕਰੀ। ਬਹੁਤ ਸੇਵਾ ਕਰਨ ਤੋਂ ਬਾਅਦ ਦੁਬਾਰਾ ਗੁਰੂ ਪ੍ਰਸੰਨ ਹੋ ਗਿਆ, ਵਾਪਸ ਕਰਤੀਆਂ ਸ਼ਕਤੀਆਂ। ਕਹਿੰਦੇ ਬੋਲਿਆ ਹੁਣ ਦੋ ਸ਼ੇਰ ਇੱਕ ਜੰਗਲ 'ਚ ਨਹੀਂ ਰਹਿੰਦੇ, ਦੋ ਤਲਵਾਰਾਂ ਇੱਕ ਮਿਆਨ 'ਚ ਨਹੀਂ ਪੈਂਦੀਆਂ, ਜਾ ਤੂੰ ਹੁਣ ਆਪਣੇ ਕਸੂਰ 'ਚ ਰਹਿ ਗਿਆ। ਆਪਣੇ ਸ਼ਹਿਰ ਵਾਪਸ ਆ ਗਿਆ, ਉੱਥੇ ਸਤਸੰਗ ਲਾਉਣ ਲੱਗ ਗਿਆ, ਬੇਅੰਤ ਸੰਗਤਾਂ ਆਉਂਦੀਆਂ, ਬਹੁਤ ਜ਼ਿਆਦਾ ਮਹਿਮਾ ਵੱਧ ਗਈ, ਅਤੇ ਉਹਨਾਂ ਤੱਕ ਵੀ ਪਹੁੰਚ ਗਈ, ਪੀਰ ਤੱਕ, ਅਨਾਇਤ ਸ਼ਾਹ ਤੱਕ। ਉਹਨਾਂ ਨੇ ਆਪਣਾ ਲੜਕਾ ਭੇਜਤਾ, ਕਹਿੰਦੇ ਲੈ ਕਾਕਾ ਤੂੰ ਮਿਲਿਆ ਉਹਨੂੰ, ਪਰ ਸਾਰੀਆਂ ਗੱਲਾਂ ਨੋਟ ਕਰੀ ਜਾਈ ਜਿਹੜੀ ਤੇਰੇ ਨਾਲ ਗੱਲ ਹੋਈ, ਇਕੱਲੀ ਇਕੱਲੀ ਗੱਲ ਮੈਂ ਤੇ ਇੱਥੇ ਪੁੱਛਣੀਆਂ ਨੇ, ਐਸਾ ਨਾ ਹੋਵੇ ਤੇ ਤੂੰ ਜਵਾਬ ਨਾ ਦੇ ਸਕ। ਉੱਥੇ ਗਿਆ ਤਾਂ ਬੁੱਲੇ ਸ਼ਾਹ ਨੇ ਬੜਾ ਆਦਰ ਕਰਿਆ, ਆਪਣੇ ਬਰਾਬਰ ਗੱਦੀ ਲਾ ਕੇ ਬਿਠਾਇਆ। ਗੁਰੂ ਪੀਰ ਪੀਰ ਪੁੱਤਰ ਸੀ, ਗੁਰੂ ਪੁੱਤਰ ਸੀ, ਉਹਦਾ ਫਰਜ਼ ਬਣ ਜਾਂਦਾ ਹੈ ਗੁਰੂ ਪੁੱਤਰ ਦੀ ਇੱਜ਼ਤ ਕਰਨ ਦਾ, ਸੇਵਾਦਾਰ ਨੇ। ਉਹ ਜਿਸ ਵਕਤ ਵਾਪਸ ਆਏ ਉਸ ਵੇਲੇ ਬਹੁਤ ਸੰਗਤ ਬੈਠੀ ਸੀ, ਕਹਿੰਦਾ ਜੀ ਮੈਂ ਹੁਣ ਵਾਪਸ ਜਾਂਦਾ, ਬੜੀਆਂ ਕਿਹਾ ਵੀ ਆਹ ਸਾਡੀ ਬੇਨਤੀ ਕਰ ਦਿਓ, ਪੀਰ ਜੀ ਨੂੰ ਆਹ ਕਹਿ ਦਿਓ। ਲੇਕਿਨ ਉੱਠ ਕੇ ਛੱਡਣ ਨਾ ਆਇਆ। ਜਦ ਉਸ ਵੇਲੇ ਪਤਾ ਲੱਗਿਆ, ਪੁੱਛਿਆ ਉਹਨੇ, ਸਾਰੀਆਂ ਗੱਲਾਂ ਠੀਕ ਠੀਕ ਕਰੀ ਗਿਆ, ਕਹਿੰਦੇ ਐਂ ਦੱਸ ਤੈਨੂੰ ਉੱਠ ਕੇ ਛੱਡਣ ਆਇਆ? ਕਹਿੰਦੇ ਨਹੀਂ ਮਹਾਰਾਜ, ਉਹਦੇ ਬਹੁਤ ਸਾਰੇ ਮਰੀਦ ਬੈਠੇ। ਕਹਿੰਦੇ ਫਿਰ ਤਾਂ ਉਹ ਮਾਨੀ ਹੋ ਗਿਆ ਨਾ, ਸਾਰੀ ਉਹ ਸ਼ਕਤੀ ਫੇਰ ਕੇ ਚਲੀ। ਨਾਲ ਕਹਿਤਾ ਵੀ ਸਾਡੇ ਮੱਥੇ ਨਾ ਲੱਗੇ। 12 ਸਾਲ ਨੱਚਦਾ ਰਿਹਾ, ਕਵੈਲੀਆਂ ਗਾਉਂਦਾ ਰਿਹਾ। 300-400 ਗਜ ਦੇ ਉੱਤੇ ਜਾ ਕੇ ਜਿੱਥੇ ਗੁਰੂ ਨੇ ਠਹਿਰਨਾ, ਉਦੋਂ ਪਰੇ ਰਾਤ ਨੂੰ ਗਾਉਂਦੇ ਰਹਿਣਾ ਆਵਾਜ਼ ਆਈ ਜਾਣੀ। ਇਹ ਸ਼ੀਰ ਪ੍ਰਸੰਨ ਹੋਇਆ ਜਦੋਂ ਜਪਤ ਕਰ ਲਿਆ, ਸ਼ਕਤੀਆਂ ਸਹਿ ਗਿਆ। ਉਸ ਵੇਲੇ ਉਹਨੂੰ ਬ੍ਰਹਮ ਗਿਆਨ ਦੀ ਦਾਤ ਐ, ਬਾਬਾ ਫਰੀਦ ਸ਼ਕਤੀਆਂ ਸੰਪੰਨ ਹੋ ਕੇ ਆਇਆ ਸੀ। ਲੈਣ ਦੇਣ ਨੂੰ ਕੀ ਹੈ ਜਿਹੜਾ ਭਰਿਆ ਹੋਇਆ ਆਵੇ? ਲੈਣ ਦੇਣ ਨੂੰ ਤਾਂ ਉਹ ਜਿਹੜਾ ਖਾਲੀ ਹੋ ਕੇ ਆਉਂਦਾ, ਜਿਹਦੇ ਵਿੱਚ ਮੈਂ ਪਈ ਹੈ, ਮੈਂ ਐਂ ਕਰਦਾ, ਮੈਂ ਐਂ ਕਰਦਾ, ਮੇਰੀ ਕਦਰ ਨਹੀਂ ਹੈ, ਮੈਨੂੰ ਪੁੱਛਦੇ ਨਹੀਂ ਹੈ, ਮੇਰਾ ਧਿਆਨ ਨਹੀਂ ਦਿੰਦੇ, ਮੈਨੂੰ ਇਗਨੋਰ ਕਰ ਦਿੱਤਾ, ਉਹਨੇ ਲੈਣਾ ਦੇਣਾ ਕੀ ਹੈ ਸਾਧ ਸਿੰਘ ਜੀ? ਉਹ ਤਾਂ ਮੈਂ ਬਹੁਤ ਜ਼ਬਰਦਸਤ ਅੰਦਰ ਪਈ ਹੈ, ਉਹ ਰੂਹਾਨੀਅਤ ਦੇ ਵਿੱਚ ਨਹੀਂ ਲੰਘਿਆ ਕਰਦਾ। ਮਾਣ ਉਹਦਾ ਬੇਅੰਤ ਹੋਏਗਾ, ਸੰਸਾਰ ਮਾਣ ਕਰੇਗਾ, ਸਭ ਕੁਛ ਕਰੇਗਾ, ਲੇਕਿਨ ਰਸਤਾ ਨਹੀਂ ਉਹਨੂੰ ਮਿਲਿਆ ਕਰਦਾ, ਉੱਥੇ ਹੀ ਰਹਿ ਜਾਂਦਾ। ਸੋ ਇਸੇ ਕਰਕੇ ਬਹੁਤ ਔਖਾ ਰਸਤਾ ਹੈ। ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀ। 14 ਸਾਲ ਬਾਬਾ ਫਰੀਦ ਨਿਸ਼ਕਾਮ ਸੇਵਾ ਕਰਦਾ ਰਿਹਾ, ਮੁਰਸ਼ਦ ਨੇ ਨਹੀਂ ਬੁਲਾਇਆ, ਲੇਕਿਨ ਅੰਦਰੋਂ ਅੰਦਰ ਬੜੇ ਪ੍ਰਸੰਨ ਸੀ ਵੀ ਹਾਂ ਹੁਣ ਇਹਦੇ ਵਿੱਚੋਂ ਮੈਂ ਪੂਰੀ ਤਰ੍ਹਾਂ ਖਤਮ ਹੋ ਗਈ, ਹੁਣ ਨਹੀਂ ਮੈਂ ਇਹਦੇ ਵਿੱਚ ਖਤਮ ਹੋ ਗਈ, ਕਿਉਂਕਿ ਜਿੰਨਾ ਚਿਰ ਮੈਂ ਹੈ ਮੁਰਸ਼ਦ ਕੁਛ ਨਹੀਂ ਦਿਆ ਕਰਦਾ, ਮੈਂ ਨਿਕਲ ਜਾਵੇ ਸਾਰੀਆਂ ਦਾਤਾਂ ਆਪਣੇ ਆਪ ਆ ਜਾਣੀਆਂ, ਖਾਲੀ ਹੋ ਜੇ ਵਸਤੂ ਅੰਦਰ, ਵਸਤ ਸਮਾਵੇ ਦੂਜੀ ਹੋਵੇ ਪਾਸ। ਜੇ ਭਗਵਾਨ ਨਾਲ ਭਾਂਡਾ ਭਰਿਆ ਪਿਆ, ਗੁਰੂ ਦੀ ਬਰਕਤ ਉੱਥੇ ਕਿੱਥੋਂ ਆ ਜਾਏਗੀ? ਨਹੀਂ ਆਉਂਦੀ, ਖਾਲੀ ਰਹਿ ਜਾਏਗਾ। ਉਹ ਜੇ ਖਾਲੀ ਹੋ ਕੇ ਗੁਰੂ ਕੋਲ ਜਾਏਗਾ ਤਾਂ ਭਰਿਆ ਜਾਏਗਾ। ਬੇਅੰਤ ਮਸਾਲਾ ਨੇ ਕਬੀਰ ਸਾਹਿਬ ਦੇ ਕੋਲ ਅਫਗਾਨਿਸਤਾਨ ਦਾ ਬਾਦਸ਼ਾਹ ਆ ਕੇ ਸੇਵਾ ਕਰਦਾ ਹੈ। 6 ਸਾਲ ਲੰਘੇ, ਮਾਤਾ ਲੋਈ ਕਹਿਣ ਲੱਗੀ ਸਵਾਮੀ ਜੀ ਦੇਖੋ, ਰਾਜਾ ਹੋ ਕੇ ਝਾੜੂ ਦਿੰਦਾ ਹੈ, ਵਸਤਰ ਪਾਉਂਦਾ ਹੈ, ਮਹਾਂਪੁਰਸ਼ਾਂ ਦੇ ਜੂਠੇ ਬਰਤਨ ਮਾਂਜਦਾ, ਤੁਸੀਂ ਅਜੇ ਤੱਕ ਇਹਨਾਂ 'ਤੇ ਕਿਰਪਾ ਹੀ ਨਹੀਂ ਕਰੀ ਕੋਈ? ਕਹਿੰਦੇ ਲੋਈ, ਅਜੇ ਤਾਂ ਇਹ ਜਿਉਂਦਾ ਜਾਗਦਾ ਹੈ, ਭਰਿਆ ਪਿਆ ਵੀ ਮੈਂ ਬਾਦਸ਼ਾਹ। ਕਹਿੰਦੇ ਪਤਾ ਕਿਵੇਂ ਲੱਗੇ? ਕਹਿੰਦੇ ਜਦ ਗੰਗਾ ਤੋਂ ਨਹਾ ਕੇ ਆਏਗਾ, ਇਹਦੇ ਸਿਰ 'ਚ ਸਾਰੇ ਘਰ ਦਾ ਕੂੜਾ ਪਾ ਦੇ ਕੋਠੇ ਦੇ ਖੜ, ਫਿਰ ਜਿਹੜੀਆਂ ਗੱਲਾਂ ਕਹੋ ਉਹ ਮੈਨੂੰ ਦੱਸੋ। ਜਿਸ ਵਾਰ ਨਹਾ ਕੇ ਆਇਆ, ਕੂੜਾ ਪਾਤਾ, ਉੱਤੇ ਨੂੰ ਝਾਕਿਆ, ਕਹਿੰਦਾ ਜੇ ਮੈਂ ਅੱਜ ਆਪਣੇ ਰਾਜ 'ਚ ਹੁੰਦਾ ਕੋਈ ਮੇਰੇ ਸਿਰ 'ਚ ਪਾ ਕੇ ਦਿਖਾਉਂਦਾ। ਇੰਨੀ ਗੱਲ ਕਬੀਰ ਸਾਹਿਬ ਨੂੰ ਜਦ ਦੱਸੀ, ਕਹਿੰਦੇ ਫਿਰ ਇਹ ਜਿਉਂਦਾ ਨਾ, ਮਰਿਆ ਤਾਂ ਹੈ ਨਹੀਂ ਅਜੇ, ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ, ਮਰੀਦ ਤਾਂ ਬਣਦਾ ਜੇ ਮੁਰਦਾ ਬਣ, ਗੱਲਾਂ ਨਾਲ ਨਹੀਂ ਬਣਦਾ। 6 ਸਾਲ ਹੋਰ ਲੰਘ ਗਏ, ਕਬੀਰ ਸਾਹਿਬ ਕਹਿਣ ਲੱਗੇ ਲੋਈ ਇੱਕ ਵਾਰੀ ਹੁਣ ਇਮਤਿਹਾਨ ਲਾਇਆ ਇਹਦਾ। ਕਹਿੰਦੀ ਮਹਾਰਾਜ ਉਹ ਆ ਜਾਈਏ? ਕਹਿੰਦੀ ਨਹੀਂ ਉਹ ਆ ਜਾ ਨਹੀਂ, ਹੁਣ ਬਦਲ ਗਿਆ। ਉਹ ਜਦ ਇਸ਼ਨਾਨ ਕਰਕੇ ਆਇਆ 10 ਵਜੇ ਗੰਗਾ ਤੋਂ, ਉਹਦੇ ਸਿਰ 'ਚ ਜਦ ਕੂੜਾ ਪਾਇਆ, ਉੱਥੇ ਹੀ ਨੱਚਣ ਲੱਗ ਗਿਆ, ਵਜਨ 'ਚ ਆ ਗਿਆ। ਮਾਂ ਪੁੱਤਰਾਂ ਦੇ ਨਾਲ ਕਿੰਨੀ ਮਾਂ ਰਿਆਇਤ ਕਰਦੀ ਹੈ, ਸੰਤਾਂ ਦੀ ਧੂੜੀ ਮੇਰੇ ਚਰਨਾਂ 'ਚ ਪਾ ਤੀ, ਮੇਰੇ ਜਨਮਾਂ ਜਨਮਾਂ ਦੇ ਪਾਪ ਕੱਟੇ, ਮੇਰੀ ਮਾਂ ਨੇ ਮੇਰੇ ਸਿਰ ਵਿੱਚ ਕੇਸਰ ਪਾ ਤਾ, ਸੁਗੰਧੀਆਂ ਪਾ ਦਿੱਤੀਆਂ, ਮੇਰੇ ਵਰਗਾ ਧਨ ਭਾਗੀ ਕੌਣ ਨੱਚੀ ਜਾਂਦਾ, ਮਸਤਾਨਾ ਹੋਇਆ ਹੋਇਆ। ਕਬੀਰ ਸਾਹਿਬ ਕੋਲ ਗਈ, ਕਹਿੰਦੇ ਉਹ ਤਾਂ ਐਂ ਕਰ ਰਿਹਾ। ਕਹਿੰਦੇ ਹੁਣ ਅਧਿਕਾਰੀ। ਜਦ ਕਬੀਰ ਸਾਹਿਬ ਦੇ ਕੋਲ ਆ ਕੇ ਮਸਤਕ ਨਵਾਇਆ, ਕਬੀਰ ਸਾਹਿਬ ਆਪਣੀ ਗੱਡੀ ਤੋਂ ਉੱਠੇ, ਬੋਕਲ 'ਚ ਲੈ ਲਿਆ, ਬਗੈਰ ਬੋਲੇ ਬ੍ਰਹਮ ਗਿਆਨ ਦੇ ਭੰਡਾਰੇ, ਸਾਰੀਆਂ ਸ਼ਕਤੀਆਂ ਦੇ ਭੰਡਾਰੇ ਉਹਦੇ ਹਵਾਲੇ ਕਰ ਦਿੱਤੇ। ਕਹਿੰਦੇ ਲੈ ਇਬਰਾਹੀਮ, ਹੁਣ ਤੂੰ ਆਪਣੇ ਦੇਸ਼ ਜਾ ਕੇ ਰੂਹਾਨੀਅਤ ਦਾ ਪ੍ਰਚਾਰ ਕਰ। ਤੂੰ ਇਹ ਖਾਲੀ ਨਹੀਂ ਜਦ ਤਾਈਂ ਹੁੰਦਾ, ਜਿੰਨਾ ਚਿਰ ਮੈਂ ਕੰਮ ਕਰਦੀ ਆ, ਲੈਣ ਦੇਣ ਨੂੰ ਕੀ ਆ? ਜੇ ਤਾਂ ਸੰਤ ਵੀ ਉਹ ਅਜਾਈ ਹੋਵੇ ਵੀ ਆਹ ਚੇਲਾ ਜੇ ਨੱਠ ਗਿਆ ਤਾਂ ਕੰਮ ਨਹੀਂ ਚੱਲਣਾ, ਤਾਂ ਸੰਤ ਵੀ ਨਿਕੰਮਾ ਹੈ, ਉਹ ਕਿਸੇ ਕੰਮ ਦਾ ਨਹੀਂ। ਉਹ ਜੇ ਸੰਤ ਬੇਪਰਵਾਹ ਪਰਮੇਸ਼ਰ ਨਾਲ ਜੁੜਿਆ ਹੋਇਆ, ਉਹ ਤਾਂ ਇੱਕ ਖੇਲ ਕਰ ਰਿਹਾ, ਖੇਲ ਦੇ ਵਿੱਚ ਠੀਕ ਆ, ਜਿਹੜਾ ਕੁਛ ਹੁੰਦਾ ਹੋਈ ਜਾਵੇ। ਸੋ ਬਾਬਾ ਫਰੀਦ ਬਿਲਕੁਲ ਮੁਰਦਾ ਹੋ ਕੇ ਸੇਵਾ ਕਰਦੇ ਨੇ, 14 ਸਾਲ ਲੰਘ ਗਏ। ਅੱਜ ਮੁਰਸ਼ਦ ਨੇ ਦੇਖਿਆ ਵੀ ਹੁਣ ਇਹਦਾ ਇਮਤਿਹਾਨ ਲਿਆ ਜਾਵੇ, ਕਸਵੱਟੀ ਲਾਈ ਜਾ। ਉਹਦਾ ਮੁੱਖ ਕੰਮ ਸੀ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣਾ, ਸਰਦੀ ਦਾ ਮਹੀਨਾ ਤਾਂ ਗਰਮ ਪਾਣੀ ਕਰਨਾ, ਦੂਸਰਾ ਹੈ ਤਾਂ ਜਿਹਾ ਜਿਹਾ ਮੁਰਸ਼ਦ ਕਹਿੰਦਾ ਉਹ ਜਿਹਾ ਕਰਨਾ, ਬਾਕੀ ਸਾਰਾ ਦਿਨ ਸੇਵਾ ਕਰਨੀ, ਪ੍ਰਸ਼ਾਦੇ ਲਾਉਣੇ, ਬਰਤਨ ਮਾਂਜਣੇ, ਪਾਣੀ ਧੋਣਾ, ਝਾੜੂ ਦੇਣੇ, ਹੋਰ ਵਸਤਰ ਵਗੈਰਾ ਧੋਣੇ, ਹਰੇਕ ਆਏ ਗਿਆਨ ਦੀ ਸੇਵਾ ਸੰਭਾਲ ਕਰਨੀ। ਉਸ ਦਿਨ ਮੁਰਸ਼ਦ ਨੇ ਇੰਨੀ ਬਾਰਿਸ਼ ਕਰਾ ਦਿੱਤੀ, ਰਾਤ ਨੂੰ ਛਾਛੜੇ ਦਾ ਮੀਂਹ ਪੈਂਦਾ, ਹਵਾ ਚੱਲਦੀ ਆ, ਆਵਾਜ਼ ਦੇ ਰਹੀ ਆ, ਗੂੰਜਦੀ ਆ ਹਵਾ, ਛਰਾਟੇ ਇੰਨੇ ਤੇਜ਼ ਆ ਰਹੇ ਨੇ ਕਿ ਜਿੱਥੇ ਅੱਗ ਦੱਬੀ ਹੋਈ ਸੀ ਉੱਥੇ ਤੱਕ ਪਾਣੀ ਪਾਉਂਦੀ ਆ। ਉਹ ਭਰ ਗਿਆ ਟੋਆ ਅਤੇ ਅੱਗ ਬੁੱਝ ਗਈ। ਬਾਬਾ ਫਰੀਦ ਜੀ ਵੀ ਹੁਣ ਟਾਈਮ ਹੋ ਗਿਆ, ਉਸ ਵੇਲੇ ਜਾ ਕੇ ਜਦ ਹੱਥ ਲਾਉਂਦਾ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ ਵੀ ਹੁਣ ਕੀ ਹੋਏਗਾ। ਮੁਰਸ਼ਦ ਦੇ ਇਸ਼ਨਾਨ ਦਾ ਸਮਾਂ ਆ ਗਿਆ ਅਤੇ ਇੱਥੇ ਤਾਂ ਅੱਗ ਬੁੱਝੀ ਪਈ ਹੈ, ਮੈਂ ਪਾਣੀ ਕਿਵੇਂ ਗਰਮ ਕਰਾਂ। ਉਸ ਵੇਲੇ ਬਾਹਰ ਦੇਖਦਾ ਹੈ ਤਾਂ ਬੜਾ ਝਾਂਜਾ ਚੱਲਦਾ, ਹਨੇਰੀ ਚੱਲ ਰਹੀ ਹੈ, ਗਲੀਆਂ 'ਚ ਚਿੱਕੜ ਹੋਇਆ ਪਿਆ। ਉਸ ਵੇਲੇ ਮਨ ਵਿੱਚ ਖਿਆਲ ਆਉਂਦਾ ਬਈ ਬਹੁਤ ਹਵਾ ਚੱਲਦੀ ਹੈ, ਕਿੱਥੇ ਜਾਵਾਂ, ਲੇਕਿਨ ਪਰਵਾਹ ਨਹੀਂ ਕਰੀ ਉਸਨੇ ਬਈ ਪਏ ਮੇਰੇ ਕੱਪੜੇ ਭਿੱਜ ਜਾਣ, ਲੇਕਿਨ ਮੈਂ ਜੋ ਮੇਰੀ ਡਿਊਟੀ ਹੈ ਮੈਂ ਪੂਰੀ ਕਰਨੀ ਹੈ, ਉਹ ਕਰਨੀ ਹੈ। ਇਸ ਤਰ੍ਹਾਂ ਦੇ ਨਾਲ ਪੜ੍ਹ ਲਓ, ਮੇਰੀ ਟੁੱਟੇ ਨਾ ਪ੍ਰੇਮ ਵਾਲੀ ਡੋਰੀ ਭਿੱਜ ਪਾਵੇ ਜਾਵੇ, ਟੁੱਟੇ ਨਾ ਪ੍ਰੇਮ ਵਾਲੀ ਡੋਰੀ ਭਿੱਜ ਪਾਵੇ ਜਾਵੇ।
ਜਾਵੇ ਕੰਬਲੀ ਜਾਵੇ ਜਾਵੇ ਕੰਬਲੀ।
ਜਾਏ ਨਿਹਾਲੇ ਸੱਜਣਾ ਉੱਤੇ ਨਹੀਂ ਅਜਮੇਰ ਸ਼ਰੀਫ ਸ਼ਹਿਰ ਵੱਲ ਨੂੰ ਚੱਲ ਪੈਂਦਾ ਹੈ। ਅੱਧੀ ਰਾਤ ਟੁੱਟੀ ਹੋਈ ਹੈ, ਨੇੜੇ ਨੇੜ ਪਿਆ, ਹੱਥ ਮਾਰਿਆ ਨਜ਼ਰ ਨਹੀਂ ਆਉਂਦਾ, ਚਿੱਕੜ ਹੱਥ ਹੱਥ ਤੋਂ ਜਾ ਰਿਹਾ, ਪੈਰ ਪੈਰ ਤੇ ਚਲੇ ਗਏ।